परम सत्कार योग गुरु रूप सत संग जी वाहिगुरु जी का खालसा वाहिगुरु जी की फतेह। सतगुरां दी पार कृपा दा सदका सत संगत दा सुभाग समा प्राप्त होया है। आप सर्वत माई भाई दूरों नेड़ों चल के करोगी कम्मां नूं संकोच के नित नेम अनुसार सतगुरु गुरु ग्रंथ साहिब महाराज जी दे चरणों विच पुजे हो। रह राज साहब जी के नित नेम उपरंत गुरु सवारे गुरमुख प्यारियां तों गुरबाणी दा जस कीर्तन अकाल पुरख वाहिगुरु जी दी सिफत सलाह गुरु दा जस आप जी ने सरवण करके आनंद माणिया है। जिन्ना समा होर सतगुरु बख्शदे ने श्री गुरु ग्रंथ साहिब महाराज जी का अदब सत्कार श्रद्धा भावना नाल बैठ के गुरु के बचन सरवण करिए। सतगुर कृपा करन सुने हुए गुरु के बचन सानू कमाउण दा बल बख्शन। गुरु के सुने हुए बचन साढ़े हिरदे वसन ताके सुनिया होया सफल हो जावे। कल आप जी दे चरणा विच साहिब श्री गुरु हरगोबिंद साहिब महाराज मीरी पीरी दे मालक जिन्हां दी पवित्र रसना तों गुरसिखां दे सवालां दा जवाब गुरसिखां नूं ग्यान दरड़ाउण वास्ते अमोलक उपदेश जो बख्शिया कि इस जग विच गुरु कौन होया है, दूजे नंबर ते सिख कौन होया, गुरु ते सिख। सतगुरु हरगोबिंद साहिब महाराज जी ने बचन कीते भाई गुरमुख प्यारियो गुरु दी पदवी श्री गुरु नानक देव महाराज जो किसे दे थापे हुए किसे दे बनाए हुए गुरु नहीं बने। सह भंग सुते प्रकाश जिस दिन तो संसार विच प्रगट हो गए उसे दिन तो गुरु। सानू कृष्ण महाराज जी का सत्कार है, राम जी का सत्कार है, महात्मा बुद्ध जी का सत्कार है, जीसस जी का सानू सत्कार है, पर जो निर्णय है वह संसार के सामने है। करोड़ों की गिनती विच साढ़े हिंदू वीर ब्राह्मण वीर श्री राम जी नूं भगवान करके पूजदे ने, कृष्ण महाराज जी नूं भगवान करके पूजदे ने, पर सारे संसार दे सामने है कि इस धरती दा एक मुसलमान भी राम जी नूं भगवान करके मथा नहीं टेकेगा। श्री कृष्ण महाराज जी नूं एक मुसलमान वीर जाके नमस्कार नहीं करेगा ते भगवान नहीं कहेगा। 2 अरब गिनती है संसार विच इस्लाम धर्म दी मुसलमान वीरां दी। सब तो वड्डी गिनती है ईसाई वीरां दी। इतनी गिनती वध गई है कि दुनिया का 1/3 हिस्सा ईसाई बन चुके है, 1/3 हिस्सा ईसाई बन चुके है। ਅਰਬਾਂ ਮੁਸਲਮਾਨ ਵੀਰ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਪਾਕ ਸਮਝ ਕੇ ਖੁਦਾ ਦਾ ਰੂਪ ਸਮਝ ਕੇ ਇਬਾਦਤ ਕਰਦੇ ਨੇ, ਅੱਲਾਹ ਸਮਝ ਕੇ ਬੰਦਗੀ ਕਰਦੇ ਨੇ, ਪਰ ਦੁਨੀਆਂ ਦਾ ਇੱਕ ਵੀ ਹਿੰਦੂ ਵੀਰ ਮੁਹੰਮਦ ਸਾਹਿਬ ਨੂੰ ਸਜਦਾ ਨਹੀਂ ਕਰੂਗਾ, ਮੁਹੰਮਦ ਸਾਹਿਬ ਅੱਗੇ ਸਿਰ ਨਹੀਂ ਝੁਕਾਵੇਗਾ, ਹਿੰਦੂ ਵੀਰ ਮੁਹੰਮਦ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਣਗੇ ਤੇ ਮੁਸਲਮਾਨ ਰਾਮ ਤੇ ਕ੍ਰਿਸ਼ਨ ਨੂੰ ਮੱਥਾ ਨਹੀਂ ਟੇਕਣਗੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਅੱਗੇ ਦੋਵੇਂ ਝੁਕ ਗਏ, ਆਖੋ ਸਤਨਾਮ ਸੀ। ਐਸੀ ਵਡਿਆਈ ਗੁਰੂ ਨਾਨਕ ਦੇਵ ਦੀ, ਹਿੰਦੂ ਕਹਿਣ ਇਹ ਸਾਡਾ ਗੁਰੂ ਹੈ ਤੇ ਮੁਸਲਮਾਨ ਕਹਿਣ ਸਾਡਾ ਪੀਰ ਹੈ। ਕਰਤਾਰਪੁਰ ਸਤਿਗੁਰ ਪਾਤਸ਼ਾਹ ਦੇ ਸਰੂਪ ਅੱਗੇ ਮੁਸਲਮਾਨ ਹਿੰਦੂਆਂ ਨੂੰ ਕਹਿਣ ਤੁਸੀਂ ਇਹਦੇ ਲੱਗਦੇ ਕਿਉਂ, ਇਹ ਤੇ ਸਾਡਾ ਪੀਰ ਹੈ। ਹਿੰਦੂ ਕਹਿਣ ਤੁਸੀਂ ਕੀ ਲੱਗਦੇ ਹੋ, ਸਾਡਾ ਗੁਰੂ ਹੈ। ਐਸਾ ਅਵਤਾਰ ਐਸਾ ਗੁਰੂ ਇੱਕੋ ਜਗਤ ਵਿੱਚ ਹੈ, ਹਿੰਦੂ ਮੁਸਲਮਾਨ ਨਿਵਾਇਆ। ਜਿਹੜਾ ਵੀ ਆ ਗਿਆ ਉਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕਰ ਦਿੱਤਾ। ਗੁਰੂ ਆਏ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਵੇਂ ਸਾਡੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਕ ਪਵਿੱਤਰ ਸਥਾਨ ਹੈ, ਈਸਾਈਆਂ ਵਾਸਤੇ ਯਰੂਸ਼ਲਮ ਜਿੱਥੇ ਈਸਾ ਮਸੀਹ ਜੀ ਨੂੰ ਫਾਂਸੀ ਦਿੱਤਾ ਗਿਆ, ਬੋਧੀਆਂ ਵਾਸਤੇ ਗਇਆ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਸਾਰੇ ਮੁਸਲਮਾਨ ਜਗਤ ਵਾਸਤੇ ਸਭ ਤੋਂ ਪਵਿੱਤਰ ਜਗ੍ਹਾ ਹੈ ਮੱਕਾ। ਪਰ ਗੁਰੂ ਨਾਨਕ ਦੀ ਵਡਿਆਈ, ਕਈ ਕਰੋੜ ਮੁਸਲਮਾਨ ਵੀਰ ਮੱਕੇ ਸ਼ਰੀਫ ਦਾ ਹਜ ਕਰਨ ਜਾਂਦੇ ਨੇ, ਆਪਾਂ ਯਾਤਰਾ ਕਹਿੰਦੇ ਹਾਂ ਤੇ ਮੁਸਲਮਾਨ ਵੀਰ ਹਜ ਕਹਿੰਦੇ ਨੇ, ਆਪਾਂ ਯਾਤਰੀ ਕਹਿੰਦੇ ਹਾਂ ਤੇ ਮੁਸਲਮਾਨ ਹਾਜੀ ਕਹਿੰਦੇ ਨੇ। ਹਾਜੀ ਦਾ ਅਰਥ ਹੈ ਯਾਤਰੀ, ਹਜ ਦਾ ਅਰਥ ਹੈ ਯਾਤਰਾ। ਕਰੋੜਾਂ ਮੁਸਲਮਾਨ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਸਥਾਨ ਤੇ ਮੱਕੇ ਸ਼ਰੀਫ ਸਜਦਾ ਕਰਨ ਜਾਂਦੇ ਨੇ, ਦਰਸ਼ਨ ਕਰਨ ਜਾਂਦੇ ਨੇ। ਪਰ ਵੇਖੋ ਗੁਰੂ ਨਾਨਕ ਦੀ ਵਡਿਆਈ, ਮੁਸਲਮਾਨ ਵੀਰ ਜਾਂਦੇ ਨੇ ਮੱਕੇ ਦੇ ਦਰਸ਼ਨ ਕਰਨ, ਪਰ ਮੱਕੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੱਥਾ ਟੇਕਦੇ ਨੇ ਬਾਬੇ ਨਾਨਕ ਦੀ ਖੜਾਮ ਨੂੰ। ਗੁਰੂ ਬਣਨ ਦਾ ਆਨੰਦ ਆਇਆ ਨਾ ਦੁਨੀਆਂ ਵਿੱਚ, ਜਾਂਦੇ ਨੇ ਮੱਕਾ ਸ਼ਰੀਫ ਵੇਖਣ, ਮੱਕੇ ਦਾ ਹਜ ਕਰਨੇ, ਤੇ ਸਭ ਤੋਂ ਪਹਿਲਾਂ ਮੁਹੰਮਦ ਸਾਹਿਬ ਜੀ ਦੇ ਪਾਕ ਪਵਿੱਤਰ ਉਸ ਪੱਥਰ ਨੂੰ ਨਹੀਂ ਵੇਖਦੇ, ਉਹਨੂੰ ਨਹੀਂ ਚੁੰਮਦੇ, ਪਹਿਲਾਂ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਇਹ ਗੁਰੂ ਬਣਨ ਦੀ ਵਡਿਆਈ ਹੋਈ ਨਾ, 10-20-2000 ਚੇਲੇ ਬਣਾ ਕੇ ਗੁਰੂ ਬਣਾ ਲੈਣੇ ਤਾਂ ਕੋਈ ਗੱਲ ਨੀ, 2-2000 ਬੰਦਾ ਤਾਂ ਇੱਕ ਇੱਕ ਡਾਕਟਰ ਅੱਗੇ ਹੱਥ ਬੰਨਦਾ ਫਿਰਦਾ, ਸਤਨਾਮ, ਇਹ ਕੋਈ ਵੱਡੀ ਗੱਲ ਨੀ ਹੈਗੀ। ਮਿਨਿਸਟਰਾਂ ਦੇ ਅੱਗੇ ਪਤਾ ਨੀ ਕਿੰਨੇ ਹਜ਼ਾਰ ਕੋਟੀਆਂ 'ਚ ਜਾ ਕੇ ਮੱਥੇ ਟੇਕਦੇ ਨੇ ਕੰਮ ਕਰਾਉਣ ਨੂੰ, ਉਹ ਅਲੱਗ ਗੱਲ ਹੈ, ਅਸੀਂ ਭਰਮ ਵਿੱਚ ਆ ਜਾਂਦੇ। ਪਰ ਐਸੀ ਵਡਿਆਈ ਕਿ ਹੋਵੇ ਮੁਸਲਮਾਨਾਂ ਦਾ ਸਥਾਨ ਤੇ ਪੂਜਾ ਹੋਵੇ ਗੁਰੂ ਨਾਨਕ ਦੇ ਖੜਾਮ ਦੀ। ਗੁਰੂ ਪਦਵੀ ਮਿਲੀ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਐਸੀ ਮਿਸਾਲ ਤੁਹਾਨੂੰ ਦੁਨੀਆਂ ਵਿੱਚ ਨਹੀਂ ਲੱਭੇਗੀ। ਇਹ ਗੁਰਦੁਆਰਾ ਸਾਹਿਬ ਹੈ ਤੁਹਾਡਾ, ਇੱਥੇ ਕੋਈ ਕਵੇ ਅਸੀਂ ਰਾਮ ਜੀ ਦਾ ਬੁੱਤ ਰੱਖ ਕੇ ਉਹਦੀ ਪੂਜਾ ਕਰਨੀ ਹੈ, ਕਦੋਂ ਕਰਨ ਦਓਗੇ ਤੁਸੀਂ? ਮਸੀਤ ਵਿੱਚ ਕੋਈ ਕਵੇ ਕ੍ਰਿਸ਼ਨ ਜੀ ਰੱਖ ਕੇ ਪੂਜਾ ਕਰਨੀ ਹੈ, ਕਦੋਂ ਕਰਨ ਦੇਣਗੇ ਉਹ? ਪਰ ਦੁਨੀਆਂ ਦਾ ਸਭ ਤੋਂ ਵੱਡਾ ਸਥਾਨ ਮੱਕਾ, ਉੱਥੇ ਪੂਜਾ ਹੋ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਤਨੇ ਮੁਸਲਮਾਨ ਜਾਣਗੇ, ਚੀਨ ਵਿੱਚ ਇੱਕ ਸ਼ਹਿਰ ਹੈ ਨਾਨਕਿਆਂਗ ਜੋ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ, ਉਸ ਸ਼ਹਿਰ ਦੇ ਗੱਭੇ ਇੱਕ ਪੱਥਰ ਪਿਆ ਬਹੁਤ ਵੱਡਾ, ਸਾਰੇ ਸ਼ਹਿਰ ਦੇ ਲੋਕ ਆ ਕੇ ਉਸ ਪੱਥਰ ਨੂੰ ਮੱਥਾ ਟੇਕਦੇ ਨੇ ਚੀਨੀ, ਉਹਨਾਂ ਨੂੰ ਪੁੱਛੋ ਇਹਨੂੰ ਕਿਉਂ ਮੱਥਾ ਟੇਕਦੇ, ਉਹ ਆਪਣੀ ਭਾਸ਼ਾ ਵਿੱਚ ਕਹਿਣਗੇ ਇਸ ਪੱਥਰ ਤੇ ਨਾਨਕ ਖੁਦਾ ਬੈਠਾ ਸੀ, ਨਾਨਕਿਆਂ ਨਾਨਕ ਰੱਬ ਬੈਠਿਆ ਸੀ, ਅਸੀਂ ਤਾਂ ਇਸ ਪੱਥਰ ਨੂੰ ਮੱਥਾ ਟੇਕਦੇ। ਸਭ ਤੋਂ ਵੱਡੇ ਸਤਿਗੁਰ ਨਾਨਕ ਦੇਵ ਗੁਰੂ ਦੀ ਪਦਵੀ ਤੇ ਸਿੱਖ ਹੋਇਆ ਗੁਰਮੁਖ ਪਿਆਰਿਓ ਬਾਬਾ ਲੈਣ, ਜਿਹਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਸਿੱਖਿਆ ਬਾਬਤ ਵਹਿਮ ਕੱਢਦੇ ਹੋ, ਗੁਰੂ ਕਾ ਹੁਕਮ, ਗੁਰੂ ਕਾ ਬਚਨ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਇੱਕੋ ਰੂਪ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਹੁਕਮ ਹੈ, ਉਪਦੇਸ਼ ਹੈ, ਸਿੱਖਿਆ ਹੈ। ਪਰ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹ ਬਣ ਗਿਆ ਗੁਰੂ ਕਾ ਸਿੱਖ। ਬਾਬਾ ਲਹਿਣਾ ਜੀ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਿੱਖ ਹੋਰ ਵੀ ਬਹੁਤ ਹੋਏ ਪਰ ਇੱਕ ਲਹਿਣਾ ਸਿੱਖ ਨਿਕਲਿਆ ਜਿਹੜਾ ਫਿਰ ਸਿੱਖ ਨਹੀਂ ਰਿਹਾ। ਐਸਾ ਸਿੱਖ ਐਸੀ ਸਿੱਖੀ ਕਮਾਈ ਕਿ ਲਹਿਣਾ ਹੀ ਨਾਨਕ ਬਣ ਗਿਆ, ਲਹਿਣਾ ਹੀ ਨਿਰੰਕਾਰ ਦਾ ਰੂਪ ਬਣ ਗਿਆ। ਤੀਜਾ ਸਵਾਲ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੀਤਾ ਗਿਆ ਕਿ ਮਹਾਰਾਜ ਸੇਵਕ ਕੌਣ ਹੋਇਆ। ਸੇਵਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਰਸਨਾ ਤੋਂ ਬਚਨ ਕੀਤਾ ਗੁਰਸਿੱਖੋ ਸੇਵਕ ਹੋਇਆ ਗੁਰੂ ਅਮਰਦਾਸ ਮਹਾਰਾਜ, ਉਹਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰੂ ਘਰ ਵਿੱਚ ਤੀਸਰੇ ਪਾਤਸ਼ਾਹ। ਊਂ ਤਾਂ ਆਪਾਂ ਸਾਰੇ ਸੇਵਕ ਹੈ ਪਰ ਨੋਟ ਕਰ ਲਿਓ, ਇੰਜੀਨੀਅਰ ਬਣਨਾ ਸਿਖਾਲਾ, ਡਾਕਟਰ ਬਣਨਾ ਸਿਖਾਲਾ, ਬ੍ਰਹਮ ਗਿਆਨੀ ਬਣਨਾ ਸਿਖਾਲਾ, ਮਨਿਸਟਰ ਰਾਸ਼ਟਰਪਤੀ ਬਣਨਾ ਵੀ ਸਿਖਾਲਾ, ਪਰ ਜੇ ਸਭ ਤੋਂ ਔਖਾ ਹੈ ਤਾਂ ਸੇਵਕ ਬਣਨਾ ਔਖਾ। ਕਿਉਂ ਔਖਾ ਹੈ? ਬਾਕੀ ਪਦਵੀਆਂ ਤੁਹਾਨੂੰ ਮਿਲਣਗੀਆਂ ਜਿਉਂਦਿਆਂ ਨੂੰ, ਰਾਸ਼ਟਰਪਤੀ ਕਦੇ ਮਰ ਕੇ ਨਹੀਂ ਬਣਦਾ, ਪ੍ਰਾਈਮ ਮਿਨਿਸਟਰ ਮਰ ਕੇ ਨਹੀਂ ਬਣਦਾ, ਡਾਕਟਰ ਮਰ ਕੇ ਨਹੀਂ ਬਣਦਾ, ਇੰਜੀਨੀਅਰ ਬਣ ਕੇ ਨਹੀਂ ਬਣਦਾ, ਬ੍ਰਹਮ ਗਿਆਨੀ ਮਰ ਕੇ ਨਹੀਂ ਬਣਦਾ, ਪਰ ਜੇ ਸੇਵਕ ਬਣਨਾ ਤਾਂ ਜਿਉਂਦੇ ਮਰਨਾ ਪਵੇਗਾ। ਆਪਾਂ ਤਾਂ ਤਕੜੇ ਹਾਂ ਜਿਹੜੇ ਜਿਉਂਦੇ ਹੀ ਸੇਵਕ ਫਿਰਦੇ ਹਾਂ, ਸਤਨਾਮ ਅਗੇ ਮੈਂ ਤੁਹਾਡਾ ਸੇਵਕ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ ਸੇਵਕ ਦੀ ਪੜ੍ਹਾਈ ਕੀ ਹੈ, ਉਹਦਾ ਕੋਰਸ ਕੀ ਹੈ? ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਇਹ ਹੈ ਸੇਵਕ ਬਣਨ ਦਾ ਕੋਰਸ। ਇਹ ਜਿਹਨੇ ਸੇਵਕ ਬਣਨਾ ਰਾਹ ਤੁਰਨਾ, ਪਹਿਲਾ ਮਰਨਾ ਕਬੂਲ ਕਰ ਤੇ ਜਿਉਣ ਦੀ ਆਸ, ਦੋਹਾਂ ਦੀ ਸੰਧੀ ਹੈ। ਜਿਹਨੂੰ ਜੀਵਨ ਦੀ ਆਸ ਲੱਗੀ ਹੋਵੇ ਤੇ ਮਰਨਾ ਕਬੂਲ ਨਹੀਂ ਕਰ ਸਕਦਾ, ਜੀਵਨ ਦੀ ਆਸ ਛੱਡੇ ਤੇ ਮਰਨਾ ਕਬੂਲ ਹੋਵੇ। ਸਤਿਗੁਰ ਕਹਿੰਦੇ ਜੇ ਮੇਰੇ ਕੋਲ ਆਉਣਾ ਹੈ ਤਾਂ ਜਿਉਣ ਦੀ ਆਸ ਛੱਡ, ਤੇ ਸਿੱਖ ਗੁਰੂ ਕੋਲ ਆ ਕੇ ਕਹਿੰਦੇ ਮੈਨੂੰ ਤਾਪ ਵੀ ਨਾ ਚੜ੍ਹਨ ਦਈ, ਖੰਘ ਨਾ ਹੋਣ ਦਈ। ਤੇ ਫਰਕ ਕਿੰਨਾ ਪੈ ਗਿਆ ਸਬਜੈਕਟ ਵਿੱਚ। ਖੋ ਸਗਲ ਕੀ ਰੇਣ ਕੌਣ, ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੁੱਛੋ ਸੇਵਕ ਕਿਵੇਂ ਬਣੀਦਾ। ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ, ਕਿੰਨਾ ਸਪਸ਼ਟੀਕਰਨ ਕੀਤਾ। ਮੁਰੀਦ ਕਹੀਏ ਸੇਵਕ, ਜਿਹਨੂੰ ਆਪਾਂ ਸੇਵਕ ਕਹਿੰਦੇ ਨਾ ਫਾਰਸੀ ਵਿੱਚ, ਉਹਨੂੰ ਮੁਰੀਦ ਕਹਿੰਦੇ ਨੇ। ਭਾਈ ਸਾਹਿਬ ਕਹਿੰਦੇ ਜੇ ਸੇਵਕ ਬਣਨਾ ਤਾਂ ਮੁਰਦਾ ਹੋਏ ਤਾਂ ਮਰਨਾ ਪਵੇਗਾ, ਜਿਉਂਦੇ ਗੁਰੂ ਅੱਗੇ ਮਰਨਾ, ਇਹ ਹੈ ਸੇਵਕ ਬਣਨਾ। ਤੇ ਹੁਣ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਰ ਵੀ ਕਹਿ ਦਿੱਤੀ ਕਿ ਐਸੇ ਸੇਵਕ ਕਿੰਨੇ ਕੁ ਹੋਣਗੇ ਜਿਹੜੇ ਜਿਉਂਦੇ ਹੀ ਗੁਰੂ ਅੱਗੇ ਮ੍ਰਿਤਕ ਹੋਣ। ਉਹਨਾਂ ਦੀ ਗਿਣਤੀ ਵੀ ਮੇਰੇ ਸਤਿਗੁਰਾਂ ਨੇ ਲਿਖ ਦਿੱਤੀ, ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਸਤਿਗੁਰ ਕਹਿੰਦੇ ਇੱਕ ਅੱਧਾ ਹੀ ਹੁੰਦਾ ਦੁਨੀਆਂ ਵਿੱਚ ਜੋ ਆਪਣੇ ਗੁਰੂ ਅੱਗੇ ਜਿਉਂਦਾ ਹੀ ਮਰ ਕੇ ਜੀਵੇ। ਏਕ ਆਦ ਕੋਈ ਦਸ ਵੀਹ ਪੰਜਾਹ ਨਹੀਂ ਫਿਰਦੇ ਬ੍ਰਹਮ ਗਿਆਨੀਆਂ ਦੀ ਤਾਂ ਹੁਣ ਗਿਣਤੀ ਉਹ ਨੀ ਕਿੰਨੇ ਹੋ ਗਏ, ਭਗਵਾਨਾਂ ਦੀ ਗਿਣਤੀ ਨੀ ਕਿੰਨੇ ਹੋ ਗਏ, ਪਰ ਆਹ ਗਿਣਤੀ ਕੋਈ ਕੱਢੋ ਕਿ ਜੋ ਜੀਵਤ ਮ੍ਰਿਤਕ ਹੋਏ, ਜਿਉਂਦਾ ਹੀ ਗੁਰੂ ਅੱਗੇ ਮਰਿਆ ਹੋਇਆ ਹੋਵੇ ਉਹ ਬਣੇ ਸੇਵਕੋ ਤੁਹਾਨੂੰ ਬਹੁਤ ਵਿਰਲਾ ਮਿਲੇਗਾ, ਬਹੁਤ ਘੱਟ ਲੱਭਣਗੇ। ਹੁਣ ਨਿਸ਼ਾਨੀ ਕੀ ਹੈ, ਜਿਉਂਦਾ ਕਿਵੇਂ ਮਰਨੇ ਸਿੱਖਣੇ, ਉਹਦੇ ਰੋਮ ਰੋਮ ਦੇ ਵਿੱਚੋਂ ਮੈਂ ਦਾ ਨਾਸ ਹੋ ਜਾਵੇ। ਜਿਸ ਦਿਨ ਤੇਰੇ ਵਿੱਚੋਂ ਸਾਰੀ ਹੋਵੇ, ਥੋੜੀ ਬਹੁਤੀ ਤਾਂ ਨਿਕਲਦੀ ਹੈ ਨਿੱਤ, ਉਹ ਤਾਂ ਤੀਏ ਚੌਥੇ ਦਿਨ ਨਿਕਲ ਜਾਂਦੀ ਹੈ ਜਦ ਫਸਦੇ ਹਾਂ ਕਿਸੇ ਕੰਮ ਚ ਨਾ, ਜਦ ਤਾਪ ਚੜ੍ਹਦਾ ਤਾਂ ਹੀ ਨੰਗਾ ਸਿੰਘਾਂ ਨੇ ਤਾਪ ਦਾ ਨਾਂ ਆਕੜ ਭੰਨ ਰੱਖਿਆ ਹੋਇਆ ਹੈ। ਜਿਹਨੂੰ ਬੁਖਾਰ ਚੜ ਜਾਵੇ ਨਾ ਨੰਗ ਸਿੰਘ ਕਹਿਣਗੇ ਨੂੰ ਆਕੜ ਭੰਨ ਹੋ ਗਿਆ, ਤੇ ਫਿਰ ਜਦੋਂ ਆਕੜ ਭੰਨ ਹੁੰਦਾ ਆਕੜ ਭੰਨੀ ਜਾਂਦੀ ਹੈ, ਫਿਰ ਬਾਪੂ ਨੂੰ ਹਾਕਾ ਨੀ ਮਾਰਦਾ, ਫਿਰ ਚਾਚੀ ਨੂੰ ਹਾਕਾ ਨੀ ਮਾਰਦਾ, ਹੇ ਵਾਹਿਗੁਰੂ ਹੇ ਰਾਮ ਹੇ ਭਗਵਾਨ, ਥੋੜੀ ਜਿਹੀ ਤਾਂ ਆਕੜ ਉਦੋਂ ਭੰਨ ਹੁੰਦੀ ਹੈ, ਕੋਈ ਕੰਮ ਅੜ ਜਾਵੇ ਉਦੋਂ ਆਕੜ ਭੰਨ ਹੁੰਦੀ ਹੈ, ਪਰ ਕੰਮ ਹੋਣ ਤੇ ਬਾਅਦ ਸਗੋਂ ਦੂਣੀ ਹੋ ਜਾਂਦੀ ਹੈ। ਅੱਜ ਕੇ ਆਖੋ ਸਤਨਾਮ ਉਹ ਭੱਜੀ ਨੀ, ਉਹ ਤਾਂ ਆਕੜ ਵਿੱਚ ਹੋਮੇ ਵਿੱਚ ਪਾਣੀ ਪਿਆ, ਸਗੋਂ ਬੂਟਾ ਹੋਰ ਪ੍ਰਫੁੱਲਿਤ ਹੋ ਗਿਆ, ਸਾਰੀ ਹੋਮੇ ਨਿਕਲ ਜਾਣੀ, ਤਮਾਮ ਹੋਮੇ ਦਾ ਨਾਸ ਹੋ ਜਾਣਾ। ਉਹ ਹੈ ਗੁਰੂ ਅੱਗੇ ਜਿਉਂਦੇ ਹੀ ਮ੍ਰਿਤਕ ਰਹਿਣਾ। ਸੁਖਮਨੀ ਸਾਹਿਬ ਪੜ੍ਹਦੇ ਸੁਣਦੇ ਹੋ, ਬੜੀਆਂ ਮੁਕਤੀਆਂ ਦੀਆਂ ਅਰਦਾਸਾਂ ਹੋਣੀਆਂ, ਬੜੇ ਬੈਕੁੰਠਾਂ ਦੀਆਂ ਅਰਦਾਸਾਂ ਹੋਣੀਆਂ, ਬੜੇ ਦਾਨ ਪੁੰਨ ਹੁੰਦੇ ਆ, ਸਾਨੂੰ ਸੁਰਗ ਮਿਲਣੇ, ਆਪਾਂ ਵੀ ਘੱਟ ਨੀ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਦੋਂ ਹੀ ਅਰਦਾਸ ਕਰ ਦਿੰਦੇ, ਸੱਚੇ ਪਾਤਸ਼ਾਹ ਨੂੰ ਚਰਨਾਂ ਚ ਨਿਵਾਸ ਬਖਸ਼ੀ, ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ। ਜਿਵੇਂ ਸੱਚਖੰਡ 59 ਤੇ ਬਣਿਆ ਹੋਇਆ, ਕੁਛ ਸਤਨਾਮ ਬਾਪੂ ਨੂੰ ਤੁਰਨਾ ਹੀ ਨੀ ਪੈਣਾ, ਛੇਤੀ ਪੁੱਜ ਜਾਣਾ ਸੱਚਖੰਡ, ਇੰਨੀ ਛੇਤੀ ਸੱਚਖੰਡ। ਜੇ ਭਾਈ ਜੀ ਤੇ ਮੇਰੇ ਵਰਗੇ ਦੀਆਂ ਅਰਦਾਸਾਂ ਨਾਲ ਸੱਚਖੰਡ ਪੁੱਜਦੇ ਹੋ ਤੇ ਬਾਣੀ ਪੜ੍ਹਨੀ ਛੱਡੋ, ਅੰਬਰ ਛਕਣਾ ਛੱਡੋ, ਫਿਰ ਆ ਕੀਰਤਨ ਕਥਾ ਕਾਹਨੂੰ ਸੁਣਦੇ ਹੋ, ਵੀ ਸ਼ਰਾਬਾਂ ਪੀਓ, ਡਾਕੇ ਮਾਰੋ, ਗਾਉਣ ਵਾਲੀਆਂ ਸੁਣੋ, ਬੈਂਕਟ ਹਾਲ ਚ ਜਾਓ, ਭੰਗੜੇ ਪਾਓ, ਕਿਉਂਕਿ ਅਰਦਾਸ ਤਾਂ ਇੱਕ ਦਿਨ ਭਾਈ ਜੀ ਨੇ ਕਰੇ ਦੇਣੀ ਹੈ। ਅੱਜ ਕੇ ਆਖੋ ਸਤਨਾਮ ਉਹ ਤੇ ਹੋ ਹੀ ਪਈ ਹੈ, ਫਿਰ ਤੇ ਕਰਮ ਧਰਮ ਕਰਨ ਦੀ ਲੋੜ ਹੀ ਨੀ। ਇਹ ਅੰਧ ਵਿਸ਼ਵਾਸੀ ਹੈ, ਗੁਰਸਿੱਖ ਬੈਠੇ ਹੋ, ਸਿੱਖ ਧਰਮ ਵਿੱਚ ਵਿਸ਼ਵਾਸ ਹੈ ਪਰ ਅੰਧ ਵਿਸ਼ਵਾਸ ਨਹੀਂ ਹੈ, ਸਿੱਖ ਧਰਮ ਵਿੱਚ ਕੇਵਲ ਵਿਸ਼ਵਾਸ ਹੈ, ਅੰਧ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਉਹ ਹੁੰਦਾ ਜਿਸ ਨੂੰ ਤੂੰ ਜਾਣਦਾ ਹੋਵੇ ਤੇ ਭਰੋਸਾ ਕਰੇ, ਅੰਧ ਵਿਸ਼ਵਾਸ ਉਹ ਹੁੰਦਾ ਤੂੰ ਜਾਣਦਾ ਹੀ ਨਹੀਂ ਤੇ ਭਰੋਸਾ ਕਰ ਬੈਠੇ, ਉਹਨੂੰ ਕਹਿੰਦੇ ਅੰਧ ਵਿਸ਼ਵਾਸ। ਤਾਂ ਗੁਰਸਿੱਖ ਪਿਆਰਿਓ ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਫਲਾਣਾ ਸੂ ਚੜ੍ਹਾਈ ਕਰ ਗਏ, ਇਹਨੂੰ ਚਰਨਾਂ ਨਾਲ ਜੋੜ ਲੈ। ਜੇ ਬਾਂਹਤੇ ਫੜ ਕੇ ਅਰਦਾਸ ਕਰਨ ਵਾਲੇ ਨੂੰ ਪੁੱਛੀਏ ਵੀ ਜਦ ਇਹ ਜਿਉਂਦਾ ਫਿਰਦਾ ਸੀ ਉਦੋਂ ਚਰਨ ਜਪਾਨ ਗਏ ਬੇ, ਤੇ ਉਦੋਂ ਕਿਉਂ ਨੀ ਚਰਨਾਂ ਨਾਲ ਜੁੜਿਆ ਬਈ? ਜੇ ਤੁਹਾਡੀਆਂ ਅਰਦਾਸਾਂ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ ਤਾਂ ਜਦੋਂ ਕੋਈ ਚੜ੍ਹਾਈ ਕਰਦਾ ਉਹਦੇ ਘਰ ਵਾਲੀ ਪਿੱਟਦੀ ਹੈ, ਉਹਦੇ ਪੁੱਤ ਰੋਂਦੇ ਨੇ, ਪਹਿਲਾਂ ਅਰਦਾਸ ਕਰਿਆ ਕਰੋ, ਦੋ ਮਿੰਟ ਘਰ ਵਾਲੀ ਨਾਲ ਗੱਲ ਕਰ ਲੈ। ਜੇ ਤਾਂ ਤੁਹਾਡੇ ਕਹੇ ਤੇ ਉਹ ਪੁੱਤਾਂ ਨਾਲ ਗੱਲ ਕਰ ਸਕਦਾ ਹੋਵੇ, ਘਰ ਵਾਲੀ ਨੂੰ ਮਿਲ ਸਕਦਾ ਹੋਵੇ, ਫਿਰ ਤਾਂ ਗੁਰੂ ਦੇ ਚਰਨਾਂ ਨੂੰ ਵੀ ਮਿਲ ਜੂਗਾ ਬਈ। ਉਹ ਤੁਹਾਡੀ ਅਰਦਾਸ ਤਾਂ ਕੋਲ ਖੜਿਆਂ ਨਾਲ ਗੱਲ ਨੀ ਕਰਾ ਸਕਦੀ, ਤੇ ਗੁਰੂ ਨਾਲ ਗੱਲਾਂ ਕਿੱਥੇ ਕਰਾ ਦੂਗੀ ਬਈ? ਜਿਉਂਦੇ ਜੁੜੋ ਗੁਰਸਿੱਖੋ, ਤੁਹਾਨੂੰ ਬੇਨਤੀ ਹੈ, ਕਾਹਨੂੰ ਸਿਫਾਰਿਸ਼ਾਂ ਕਰਾਉਂਦੇ ਹੋ ਮਰਨ ਤੋਂ ਬਾਅਦ ਮੁਕਤੀ ਦੀਆਂ? ਸੁਣੋ ਕਿਹੜੀ ਮੁਕਤੀ ਲੈਣੀ ਹੈ ਸਿੱਖ ਨੇ। ਮਹਾਰਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਜੋ ਗੁਰੂ ਕਾ ਬਚਨ ਮੰਨ ਲਵੇ, ਆਤਮ ਆਤਮ ਦੋ ਪਾਠ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਆੜੇ ਨੂੰ ਕੰਨਾ ਤੱਤਾ ਮੰਮਾ ਮੁਕਤਾ, ਜਿੱਥੇ ਮੰਮਾ ਮੁਕਤਾ ਆ ਜਾਵੇ ਨਾ ਉੱਥੇ ਆਤਮ ਦਾ ਅਰਥ ਹੈ ਮਨ, ਜਿੱਥੇ ਮੰਮੇ ਨੂੰ ਕੋਈ ਲਾਮ ਸਿਆਰੀ ਔਂਕੜ ਲੱਗ ਜਾਵੇ ਉੱਥੇ ਆਤਮ ਦਾ ਅਰਥ ਹੈ ਆਤਮਾ। ਜਿੱਥੇ ਮੰਮਾ ਮੁਗਤਾ ਆ ਜਾਵੇ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਆਤਮ ਦਾ ਅਰਥ ਕਰਨੇ ਮਨ। ਆਤਮ ਜਿਣੇ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰ ਪੂਰ। ਇੱਥੇ ਮੰਮਾ ਮੁਗਤਾ ਹੈ, ਜੀਵਨ ਮੁਕਤ ਸਿੱਖ ਨੇ ਹੋਣੇ, ਜਿਉਂਦੇ ਨੇ ਮੁਕਤ ਕਿਵੇਂ ਹੋਣੇ, ਆਪਣੇ ਸਤਿਗੁਰ ਦੀ ਆਗਿਆ ਨੂੰ ਹਿਰਦੇ ਵਿੱਚ ਵਸਾ ਲੈ, ਆਤਮ ਹਿਤਾਵੇ ਮਨ ਵਿੱਚ ਵਸਾ ਲੈ। ਜਿਸ ਸਿੱਖ ਦੇ ਮਨ ਵਿੱਚ ਗੁਰੂ ਦਾ ਹੁਕਮ ਵਸਿਆ ਹੋਇਆ, ਮੇਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਜਿਉਂਦਾ ਹੀ ਮੁਕਤ ਹੈ। ਇਹ ਸੱਚਖੰਡ ਨਿਵਾਸ ਬਖਸ਼ੀ ਭਾਈ, ਤੇ ਗੁਰੂ ਨਾਨਕ ਨੇ ਐਵੇਂ ਰਸਤਾ ਲਿਖਿਆ ਸੱਚਖੰਡ ਦਾ। ਜੇ ਅਰਦਾਸਾਂ ਨਾਲ ਸੱਚਖੰਡ ਮਿਲਦਾ ਹੁੰਦਾ ਹੈ ਤਾਂ ਬਾਬਾ ਨਾਨਕ ਫਿਰ ਸੜਕ ਕਾਨੂੰਨ ਦੱਸਦਾ ਤੁਹਾਨੂੰ, ਜੇ ਸੱਚਖੰਡ ਜਾਣੇ ਤਾਂ ਪਹਿਲਾ ਪੜਾਏ ਧਰਮ ਖੰਡ, ਧਰਮੀ ਬਣੋ, ਮਰਜ਼ਾਦਾ ਵਿੱਚ ਆਓ। ਜਦੋਂ ਤੂੰ ਮਰਜ਼ਾਦਾ ਵਿੱਚ ਧਰਮੀ ਬਣ ਗਿਆ, ਫਿਰ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਮਰਜ਼ਾਦਾ ਤੋਂ ਬਿਨਾਂ ਗਿਆਨ ਨਹੀਂ ਆਉਣਾ ਗੁਰਸਿੱਖ ਪਿਆਰਿਓ। ਜਦ ਗਿਆਨ ਦੀ ਪ੍ਰਾਪਤੀ ਹੋ ਗਈ, ਫਿਰ ਤੈਨੂੰ ਪਤਾ ਲੱਗੂਗਾ ਕਿ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ, ਜਦ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ, ਮਤ ਕੇ ਜਾ ਪੈਸਾ ਆਵੇ ਕੇ ਨਾ ਆਵੇ ਰਾਮ। ਇਹ ਹੈ ਗਿਆਨ, ਆਪਣੇ ਆਪ ਦਾ ਪਤਾ ਲੱਗਣਾ ਮੈਂ ਕੀ ਹੈ, ਬਸ ਇਹ ਗਿਆਨ ਹੈ ਸਭ ਤੋਂ ਵੱਡਾ। ਜਦ ਤੈਨੂੰ ਪਤਾ ਲੱਗੇ ਤੇ ਹੀ ਕੱਖ ਨੀ, ਇਹ ਤਾਂ ਮਿੰਟਾਂ ਦੀ ਉਹ ਖੇਡ ਹੈ, ਫਿਰ ਤੂੰ ਪੁੱਜੇਗਾ ਸ਼ਰਮ ਖੰਡ। ਸ਼ਰਮ ਖੰਡ ਹੈ ਬੈਰਾਗ ਦਾ ਖੰਡ, ਫਿਰ ਮਨ ਬੈਰਾਗੀ ਬਣੂਗਾ। ਜਦ ਤੈਨੂੰ ਆ ਗਿਆ ਬੈਰਾਗ, ਫਿਰ ਹੋਵੇਗੀ ਗੁਰੂ ਦੀ ਕਿਰਪਾ ਕਰਮ ਖੰਡ। ਕਰਮ ਦਾ ਅਰਥ ਹੈ ਬਖਸ਼ਿਸ਼ ਰਹਿਮਤ, ਉਦੋਂ ਹੋਊਗੀ ਵਾਹਿਗੁਰੂ ਦੀ ਕਿਰਪਾ ਕਰਮ ਖੰਡ। ਜਦੋਂ ਉਹਦੀ ਕਿਰਪਾ ਹੋਗੀ ਤੇ ਫਿਰ ਪੁੱਜੇਗਾ ਸੱਚ ਖੰਡ। ਇਹ ਰਸਤਾ ਹੈ ਸੱਚਖੰਡ ਜਾਣ ਦਾ। ਹੋਰ ਮੈਂ ਇੱਕ ਬੇਨਤੀ ਕਰ ਜਾਵਾਂ, ਇਹ ਜਿਹੜੇ ਚੜ੍ਹਾਈ ਕਰਨ ਤੋਂ ਬਾਅਦ ਆਪਾਂ ਅਰਦਾਸਾਂ ਕਰਦੇ ਹਾਂ ਨਾ, ਵੀ ਚਰਨਾਂ ਨਾਲ ਜੋੜ ਲੈ, ਸੱਚਖੰਡ ਨਿਵਾਸ ਬਖਸ਼, ਇਹਦਾ ਵੀ ਇੱਕ ਕਾਰਨ ਹੈ। ਜਾਣਦੇ ਤਾਂ ਤੁਸੀਂ ਹੈ ਪਰ ਕਿਸੇ ਨੂੰ ਦੱਸਦੇ ਨਹੀਂ, ਤੁਸੀਂ ਗੁਪਤ ਰੱਖਦੇ ਹੋ। ਉਹ ਜਦ ਮਰੇ ਤੋਂ ਬਾਅਦ ਅਰਦਾਸ ਕਰਦੇ ਹਾਂ, ਗੱਲ ਇੱਕੋ ਹੁੰਦੀ ਹੈ, ਪਤਾ ਆਪਾਂ ਨੂੰ ਹੁੰਦਾ ਕਿ ਸਾਡੀਆਂ ਅਰਦਾਸਾਂ ਉੱਥੇ ਨਹੀਂ ਜਾਣੀਆਂ। ਕਿਉਂ ਨੀ ਜਾਣੀਆਂ? ਉਥੇ ਸੱਚੇ ਹੀ ਸੱਚ ਨਿਬੜ, ਚੁਣ ਵੱਖ ਕੱਢੇ ਜਜ ਮਾਲਿਆ। ਉਥੇ ਤਾਂ ਬਹਿ ਲੇਖਾ ਕਰ ਸਮਝਾਇਆ, ਤੁਹਾਡੀ ਅਰਦਾਸ ਉੱਥੇ ਕੀ ਕਰੇਗੀ? ਉੱਥੇ ਮੇਰੇ ਸਤਿਗੁਰ ਨੇ ਕਹਿ ਦਿੱਤਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉੱਥੇ ਕਰਮੀ ਆਪੋ ਆਪਣੀ, ਇਹ ਬਚਨ ਕਿਤੇ ਟੂਟੇ ਹੋ ਜਾਣਗੇ? ਉੱਥੇ ਸੱਚ ਦਾ ਨਿਬੇੜਾ ਹੋਣਾ, ਬਹਿ ਲੇਖਾ ਕਰ ਸਮਝਾਇਆ। ਤੇ ਲੇਖਾ ਵੀ ਕੈਸਾ ਹੋਣਾ? ਘੜੀ ਘੜੀ ਕਾ ਲੇਖਾ ਲੀਜੇ, ਇੱਕ ਪਲ ਪਲ ਦਾ ਹਿਸਾਬ ਹੋਣਾ, ਬੈਠਾ ਕੱਢ ਬਹੀ। ਸਾਨੂੰ ਪਤਾ ਹੈ ਕਿ ਅਰਦਾਸ ਮਨ ਸਮਝਾਉਣ ਖਾਤਰ ਹੈ, ਪਰ ਅਸੀਂ ਕਰਦੇ ਕਾਹਤੇ ਅਰਦਾਸ? ਉਹ ਵੀ ਮੋਟੀ ਪੰਜਾਬੀਆਂ ਦੀ ਉਹ ਗੱਲ ਸੁਣ ਲਓ, ਜਦ ਕੋਈ ਚੜ੍ਹਾਈ ਕਰ ਜਾਂਦੇ ਨਾ, ਸਾਰੇ ਕਹਿਣਗੇ ਸੱਚੇ ਪਾਤਸ਼ਾਹ ਨੂੰ ਚਰਨਾਂ ਨਾਲ ਜੋੜ ਲੈ, ਇਹਨੂੰ ਸੱਚਖੰਡ ਨਿਵਾਸ ਬਖਸ਼। ਉਹ ਗੱਲ ਪ੍ਰੇਮੀਓ ਮੋਟੀ ਜੀ ਹੈ, ਉਹਦੇ ਖਾਤਰ ਵੀ ਤੁਸੀਂ ਅਰਦਾਸ ਕਰਦੇ। ਉਹ ਅਰਦਾਸ ਤਾਂ ਕਰੀਦੀ ਹੈ, ਸਾਨੂੰ ਆਪਣਾ ਖਤਰਾ ਹੁੰਦਾ ਵੀ ਸੱਚੇ ਪਾਤਸ਼ਾਹ ਨੂੰ ਸਾਂਭ ਲੈਣੇ ਸਾਨੂੰ ਤੰਗ ਕਰੂਗਾ ਕੁਛ ਸਤਨਾਮ। ਗੱਲ ਤੇ ਸਾਡੀ ਆਪਣੀ ਹੈ, ਸਾਡਾ ਆਪਣਾ ਪਾਲਾ ਮਾਰ ਰਿਹਾ ਵੀ ਜੇ ਹੁਣ ਸੱਚੇ ਪਾਤਸ਼ਾਹ ਤੂੰ ਇਹਨੂੰ ਨਾ ਸਾਂਭਿਆ ਤੇ ਸਾਡੀਆਂ ਮਹਿਸਾਂ ਨੂੰ ਇਹਨੇ ਦੁੱਧ ਨਹੀਂ ਦੇਣ ਦੇਣਾ, ਸਾਡੇ ਨਿਆਣਿਆਂ ਨੂੰ ਕੁੱਟੂਗਾ, ਇਹਨੂੰ ਸਾਂਭ ਲਓ। ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ ਚ, ਜਿਹੜੀਆਂ ਤੁਸੀਂ ਮਰੇ ਤੋਂ ਅਰਦਾਸਾਂ ਕਰਦੇ ਹੋ, ਕਿਸੇ ਜਿਉਂਦੇ ਅੱਗੇ ਹੱਥ ਬੰਨੋ ਕੇ ਚਰਨਾਂ ਨਾਲ ਜੁੜ ਜਾ। ਕਿਸੇ ਜਿਉਂਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜੋ, ਕਿਸੇ ਜਿਉਂਦੇ ਨੂੰ ਵਿਕਾਰਾਂ ਦੇ ਜੀਵਨ ਵਿੱਚੋਂ ਕੱਢੋ, ਕਿਸੇ ਜਿਉਂਦੇ ਨੂੰ ਕਹੋ ਭਾਈ ਅੰਮ੍ਰਿਤ ਛੱਕ, ਸ਼ਰਾਬ ਛੱਡ, ਬੁਰਿਆਈਆਂ ਛੱਡ, ਨੇਕੀ ਦਾ ਜੀਵਨ ਕਰ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਸਭ ਕਿਛ ਜੀਵਤ ਕੋ ਵਿਵਹਾਰ, ਇਹ ਜੀਵਨ ਜੁੜਨ ਖਾਤਰ ਦਿੱਤਾ ਹੈ, ਮੌਤ ਜੁੜਨ ਖਾਤਰ ਨਹੀਂ ਹੁੰਦੀ, ਮੌਤ ਟੁੱਟਣ ਖਾਤਰ ਹੁੰਦੀ ਹੈ। ਆਖੋ ਸਤਨਾਮ, ਇਹ ਤਾਂ ਮੋਟਾ ਜਿਹਾ ਫਾਰਮੂਲਾ, ਜੀਵਨ ਜੋੜਦੇ ਤੇ ਮੌਤ ਵਿਛੋੜਦੀ ਹੈ। ਜਿਉਂਦੇ ਜੁੜੋ, ਜੁੜਨਾ ਕਿਵੇਂ? ਜਿਸ ਦਿਨ ਤੇਰੇ ਅੰਦਰੋਂ ਸਾਰਾ ਹਉਮੈ ਨਾਸ਼ ਹੋ ਗਿਆ, ਇਸ ਅਵਸਥਾ ਤੇ ਤੂੰ ਪੁੱਜ ਗਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਬਸ ਫਿਰ ਤੂੰ ਜਿਉਂਦਾ ਹੀ ਮੁਕ ਸੇਵਕ ਬਣਨੇ ਜੇ ਤਾਂ ਇੱਕੋ ਇੱਕ ਨਿਸ਼ਾਨੀ ਹੈ ਕਿ ਪਹਿਲਾਂ ਮਰਨ ਕਬੂਲ, ਮੁਰਦਾ ਹੋਏ ਮੁਰੀਦ, ਇਹ ਗੁਣ ਪੈਦਾ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ। ਉਹਨਾਂ ਨੂੰ ਸੇਵਕ ਦੀ ਪਦਵੀ ਮਿਲੀ ਹੈ ਗੁਰਮਤ ਵਿੱਚ, ਸੇਵਕ ਦੀ ਪਦਵੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਰਾ ਦਾ ਪੁੱਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੀ ਨੂੰ ਵਿਆਹਿਆ ਹੋਇਆ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ, ਬੀਬੀ ਅਮਰੋ। ਕੋਈ ਰਿਸ਼ਤਾ ਕੀ ਹੋ ਗਿਆ ਕੁੜਮਾਂ ਦਾ, ਤੇ ਹੁਣ ਤਾਂ ਥੋੜਾ ਜਿਹਾ ਘੱਟ ਵੱਧ ਖਿਆਲ ਹੈ। ਉਦੋਂ ਪੁੱਤਾਂ ਵਾਲਿਆਂ ਨੂੰ ਬਹੁਤ ਵੱਡੇ ਮੰਨਿਆ ਜਾਂਦਾ ਸੀ, ਲੜਕੀ ਵਾਲਿਆਂ ਨੂੰ ਛੋਟੇ ਮੰਨਿਆ ਜਾਂਦਾ ਸੀ। ਹੁਣ ਗੁਰੂ ਅਮਰਦਾਸ ਜੀ ਪੁੱਤ ਵਾਲੇ, ਉਹਨਾਂ ਦਾ ਪੁੱਤ ਵਿਆਹਿਆ ਗੁਰੂ ਅੰਗਦ ਦੇਵ ਜੀ ਦੇ ਘਰ, ਪਰ ਜਦੋਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਖੰਡੂਰ ਸਾਹਿਬ ਆਏ ਨਾ ਕੁੜਮਾਂ ਨੂੰ ਮਿਲਣ, ਤੇ ਗੁਰੂ ਅੰਗਦ ਦੇਵ ਜੀ ਨੇ ਸ਼ਿਸ਼ਟਾਚਾਰ ਸਮਾਜਿਕ ਪਕਸ਼ ਇੱਕ ਖੇਸ ਲਿਆ ਬਹੁਤ ਸੋਹਣਾ, 5 ਰੁਪਈਏ ਚਾਂਦੀ ਦੇ ਰੱਖੇ ਕੁੜਮ ਦੀ ਮਿਲਣੀ ਕਰਨ ਵਾਸਤੇ, ਕਿਉਂਕਿ ਪੁੱਤ ਵਾਲੇ ਆਏ ਨੇ, ਗੁਰੂ ਅੰਗਦ ਦੇਵ ਜੀ ਧੀ ਵਾਲੇ ਸਨ। ਜਦ 5 ਰੁਪਈਏ ਤੇ ਖੇਸ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦੇ ਭੇਟ ਕੀਤਾ, ਤਾਂ ਖੰਡੂਰ ਸਾਹਿਬ ਸੰਗਤ ਵਿੱਚ ਹੱਥ ਬੰਨ ਕੇ ਬਚਨ ਕੀ ਕੀਤੇ ਸੀ, ਹੇ ਗੁਰੂ ਅੰਗਦ ਦੇਵ ਮਹਾਰਾਜ, ਆ ਜਿਹੜਾ ਖੇਸ ਮੈਨੂੰ ਮਿਲਣੀ ਵਿੱਚ ਦੇ ਰਹੇ ਹੋ, ਇਹ 1-2 ਸਾਲ ਨੂੰ ਪਾਟ ਜਾਵੇਗਾ, ਇਹ ਕੱਪੜਾ ਰਹਿਣਾ ਨਹੀਂ, ਪੁਰਾਣਾ ਹੋ ਜਾਵੇਗਾ। ਮੈਂ ਕੁੜਮ ਬਣ ਕੇ ਤੇਰੇ ਦਰ ਤੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ, ਮੈਨੂੰ ਉਹ ਕੱਪੜਾ ਦੇ ਦੇ ਜਿਹੜਾ ਲੋਕ ਪਰਲੋਕ ਵਿੱਚ ਪੜਦਾ ਕੱਜ ਲਵੇ। ਸੇਵਕ ਬਣਨਾ ਗੁਰਸਿੱਖ ਪਿਆਰ, ਪਰ ਤੁਸੀਂ ਵੀ ਤਾਂ ਜਾਣੇ ਹੋ ਕੁੜਮਾਂ ਦੇ, ਜਿਹਨਾਂ ਦੇ ਮੁੰਡਾ ਵਿਆਹ ਹੁੰਦਾ, ਪਹਿਲਾਂ ਹੀ ਸਕੀਮ ਹੁੰਦੀ ਹੈ ਵੀ ਉੱਥੇ ਚੂਚਾ ਕਿਹੜਾ ਮਿਲੂਗਾ ਤੇ ਵਿਸਕੀ ਕਿਹੜੀ ਮਿਲੂਗੀ, ਡਿਨਰ ਕਿਹੜਾ ਮਿਲੂਗਾ। ਤੁਸੀਂ ਜਾਂਦੇ ਹੀ ਹੋ, ਕਿਤੇ ਘੱਟ ਗੁਜ਼ਾਰਦੇ ਹੋ ਤੁਸੀਂ ਕੁੜਮਾਂ ਦੇ ਜਾ ਕੇ। ਆ ਵੇਖੋ ਗੁਰੂ ਅਮਰਦਾਸ ਮਹਾਰਾਜ ਗਏ ਜਿਹਨਾਂ ਦੇ ਮੁੰਡਾ ਵਿਆਹਿਆ ਸੀ, ਆਖੇ ਸੀ ਨਾ ਦੇ ਮੈਨੂੰ ਜਿਹੜੀ 2 ਸਾਲ ਨੂੰ ਪੁਰਾਣੀ ਹੋ ਜਾਵੇ, ਪੱਟ ਜਾਵੇ, ਮੈਨੂੰ ਉਹ ਕੱਪੜਾ ਦੇ ਦੇ ਮੇਰੇ ਸਤਿਗੁਰੇ, ਲੋਕ ਪਰਲੋਕ ਦੋਹਾਂ ਵਿੱਚ ਮੇਰੀ ਪੱਤ ਰੱਖ ਲਵੇ। ਜੇ ਕੋਈ ਐਸਾ ਸੇਵਕ ਆਇਆ ਤੁਹਾਡੇ ਕੋਲ, ਅਸੀਂ ਤਾਂ ਕੁੜਮਾਂ ਦੀ ਲੋਈ ਵੀ ਟੋਹ ਟੋਹ ਕੇ ਦੇਖਾਂਗੇ, ਧਾਰੀਵਾਲ ਦੀ ਹੈ ਕਿਸੇ ਹੋਰ ਜਗ੍ਹਾ ਦੀ ਬਣੀ ਹੋਈ ਹੈ। ਜਦੋਂ 5 ਰੁਪਈਏ ਵੇਖੇ ਤੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਇਹ 5 ਰੁਪਈਏ ਕਿੰਨਾ ਕੁ ਚਿਰ ਡੰਗ ਲੰਘਾਉਣਗੇ ਮੇਰਾ,